ভগবিতারামরা লাভ করতে ਹੁਣ ਜਿਸ ਤਰ੍ਹਾਂ ਸਮਾਂ ਆਪਣੇ ਪਾਸ ਬਾਕੀ ਹੈ ਕ੍ਰਿਸ਼ਨਾ ਦੁਆਰਾ ਸ਼ਬਦ ਬੋਲਿਆ ਕਰੋ ਤਾਂ ਕਿ ਕ੍ਰਿਸ਼ਨਾ ਸਫਲਾ ਔਰ ਪਵਿੱਤਰ ਹੋਵੇ ਔਰ ਮਨ ਵੀ ਇਕਾਗਰਤਾ ਦੇ ਘਰ ਵਿੱਚ ਜਾਵੇ। ਪਹਿਲੇ ਦਾਸ ਬੋਲਿਆ ਕਰੇ ਤਾਂ ਫਿਰ ਸਾਰੇ ਭਾਈ ਤੀਸਰੇ ਪਾਸੋਂ ਸਾਹਿਬ ਵੀ ਬੇਂਗਾ ਜੀ ਬੱਚੇ ਬੋਲਿਆ ਰੱਖੋ ਰੱਖ ਨਾਤਿਆਂ ਨਾਨਕ ਧਰਤੀ ਹੋਵੇ ਰੱਖੋ ਰੱਖ ਨਾਤਿਆਂ ਨਾਨਕ ਧਰਤੀ ਹੋਵੇ
Thank you.
पूरा पूरा ज्ञान शब्द और विचार बन गए। कल आपने गुरबाणी की महत्ता की बाबत कुछ सुनाया थी। इस गुरबाणी गुरु जी सानू बार बार न्यों हुक्म कर रहे हैं। गुरबाणी गावो
Thank you.
सदा सुखदाई। गुरुवाणी पढ़नी है, कीर्तन करना है और इसकी विचार करनी है। तीन भेद हम तामे हर तरीके से सकती ही है, पर इन्हों की बावजूद थोड़ा जा इन्हों विचार है। जिमें जिमीदार अपनी फसल न सोका लग्या अपना खूह जोड़ता है या ट्यूबवैल चलांदा, अपनी फसल न हरी फरी करता है, वो दूसरे नु लाभ नहीं होंदा। इसी तरह कोई प्रेमी सी एकांत बैठ के या चलते फिरते भी बाणी पढ़ी जा सकती, अगर मूल जबानी आ उसनु पढ़ता है। यूं समझो जिमें जिमीदार अपना हल्ट जोड़ के या अपना ट्यूबवैल चला के अपनी फसल नु हरी फरी करता है, दूसरे नु लाभ इयों बाणी पढ़नी है। फिर गुरबाणी दे कीर्तन की बात यूं समझो जेठाड़ दे महीने बड़िया लूहां चलदियां हैं, लूहां दे चलण करके धरती तप उठती है, काबू छड़ जांदा है, मौके आसमान विच बदल चढ़ के आउंदे हैं, कालियां घटां फिरदियां हैं, बदलों की गड़गज पैंदी है, छाछड़े दा मीह वरदा, इतना पानी गिरदा है, सब दियां फसलां सब दे खेत बिला जतन बिना किसी खेचो तो छिंजे जांदे। इसनों गुरबाणी दे कीर्तन की बात समझ। जो कीर्तन हुंदा है सब दे मन रूपी खेत कुदरती प्रफुल्लत और शांत हुंदे हैं। खेचल कुछ नहीं करनी पैंदी, भावे कीर्तन एक पक्के रागां विच करना है, एक अजकल फिल्मी तरीकों सिर भी करदे है, पर जिहड़ा सीधा सारी संगत ने बोलना है इहदा विशेष फल मिलदा है, क्योंकि सब दियां जबानां पवित्र हुंदियां हैं। हरी जस विच यानी सत्संग करन विच दो विघन आया करदे हैं, जिन्हां नूं दूर करना सत्संगी पुरश वास्ते लाजमी होया करदा है। तद ही पूरा लाभ हुंदा है, कि आलस आ जाणी दूसरे ख्याल का खिंडना। जदों असीं शब्द विच गज वज के बोलदे हां दोवें विघन दूर हो जांदे हैं। और अज दी साइंस ने भी इस गल नूं सिद्ध कीता है, आवाजां विनाश नहीं हुंदियां, जैसियां आवाजां चंगियां या बुरियां वो आकाश विच फिरदियां रहिंदियां, उन्हां नूं पकड़ के ही कोठाई सुनाया जांदा है, टेप करके दूर दूर तक सुनाया जांदा है, और टेलीविजन भी इसी गल मुख रख के विनाश नहीं हुंदे। जी आवाजां होणगियां वैसा ही वातावरण पैदा करनगियां, अगर बुरियां होणगियां तां आकाश दे विच विचर के बुरा वातावरण पैदा करनगियां, अगर हरी जस दियां आवाजां होणगियां आम लोगां दे वास्ते शांति दा सुख दा और शुद्धि दा वातावरण पैदा करनगियां। तां जितना उच्ची असीं गज विच बोलांगे उतना अपने वास्ते भी विशेष लाभ ते एकाग्रता है, दोवें विघन हरी जस विच पैंदे और दूर हो जांदे हन और वातावरण भी शुद्ध हुंदा है। ते हरी कीर्तन तीसरा गुरबाणी दी विचार। विचार नूं यूं समझो गुरबाणी पाने गुरु जी ने ऐ समें दे मंदबुद्ध लोगां वास्ते ही सौखी उच्चारण कीती, जो कि पहले संस्कृत भाषा विच हुंदी सी, वेदबाणी आदो बड़ी मुश्किल सी, उसनों अध्ययन करना त्रिक दा कम नहीं सी, बड़ा वक्त लगदा सी, उमरां वड्डियां हुंदियां सन, जिस करके उस तों लोकी लाभ उठाया करदे, अध्ययन करके उन्हां दे अमल करके जन्म सफले हुंदे सन, पर अजकल उमरां छोटियां हुंदियां, शरीर कमजोरे हो गए, बुद्धां मलन हो गईयां, जिस करके उस तों लाभ होना मुश्किल है। गुरु जी ने इस गल नूं मुख रखदे होए ਅੱਜ ਤੋਂ 500 ਸਾਲ ਪਹਿਲੇ ਅਵਤਾਰ ਧਾਰ ਕੇ ਆਪ ਜੀ ਨੇ ਦਸਾਂ ਪਾਤਸ਼ਾਹਾਂ ਤੱਕ ਗੁਰਬਾਣੀ ਦਾ ਉਚਾਰਨ ਕੀਤਾ, ਉਹੀ ਭੇਦ ਰੂਹਾਨੀ ਭੇਦ ਸਾਨੂੰ ਸੁਖੇਨ ਤਰੀਕੇ ਸਿਰ ਗੁਰੂ ਗ੍ਰੰਥ ਸਾਹਿਬ ਗੁੰਥਨ ਕਰਕੇ ਸਾਨੂੰ ਇਹਦੇ ਵਿੱਚ ਦੱਸ ਦਿੱਤੇ। ਭਾਵੇਂ ਗੁਰਬਾਣੀ ਕੀਰਤਨ ਦੁਆਰਾ ਪੜ੍ਹਨ ਦੁਆਰਾ ਸੌਖੀ ਸਮਝ ਆ ਜਾਂਦੀ ਹੈ ਸਾਡੀ ਭਾਸ਼ਾ ਵਿੱਚ, ਭਾਵੇਂ ਸਾਰੀਆਂ ਭਾਸ਼ਾਵਾਂ ਹਨ ਇਹਦੇ ਵਿੱਚ, ਫਿਰ ਵੀ ਉਹ ਲੋਕ ਜਿਹੜੇ ਇਸਦੀ ਵਿਚਾਰ ਨੂੰ ਅੱਛੀ ਤਰ੍ਹਾਂ ਨਹੀਂ ਜਾਣਦੇ ਜਾਂ ਰੋਜ਼ਾਨਾ ਸਤਸੰਗ ਕਰਨ ਵਾਲੇ ਨਹੀਂ ਹਨ, ਉਹ ਅਖੰਡ ਕੀਰਤਨ ਤੋਂ ਪੂਰਾ ਲਾਭ ਨਹੀਂ ਉਠਾ ਸਕਦੇ। ਜੇ ਵਿਚਾਰ ਨਾਲ ਹੋਈ ਜਾਵੇ ਉਸ ਤੋਂ ਪੂਰਾ ਲਾਭ ਉਠਾਇਆ ਜਾ ਸਕਦਾ ਹੈ। ਗੁਰਬਾਣੀ ਦਾ ਭਾਵ, ਇਸਦਾ ਤਾਤਪਰਜ, ਇਸਦਾ ਸਿਧਾਂਤ, ਜੋ ਕੁਛ ਗੁਰਬਾਣੀ ਕਹਿੰਦੀ ਹੈ ਰਿਕ ਦੇ ਹੀ ਸਮਝ ਆ ਜਾਂਦਾ ਹੈ। ਭਾਵੇਂ ਕੋਈ ਵਿਦਵਾਨ ਪੜ੍ਹਿਆ ਹੈ ਭਾਵੇਂ ਨਾ ਪੜ੍ਹਿਆ, ਉਹਨੂੰ ਵੀ ਸਮਝ ਆ ਜਾਂਦੀ ਹੈ। ਇਸ ਕਰਕੇ ਗੁਰਬਾਣੀ ਦੇ ਵਿਚਾਰ ਦਾ ਇਹ ਲਾਭ ਹੈ। ਸੋ ਆਓ, ਗੁਰਬਾਣੀ ਹਰ ਤਰੀਕੇ ਸਿਰ ਸਕਦੀ ਹੈ, ਪੜ੍ਹਨੀ ਵਿਚਾਰਨੀ ਇਹਦੀ ਬਾਬਤ ਨੂੰ ਸਮਝੀ ਵੀ ਛਾਚਿੜ ਦਾ ਮੀਂਹ ਵਰਦਾ ਹੈ, ਉੱਚੇ ਪੱਥਾਵਾਂ ਤੋਂ ਪਾਣੀ ਰੁੜ ਕੇ ਮੀਵੇਂ ਥਾਵੀਂ ਜਾ ਖੜਦਾ, ਪਰ ਜੇ ਬਰੀਕ ਗਣੀ ਦਾ ਮੀਂਹ ਪਵੇ ਉਹਦਾ ਫਾਇਦਾ ਫਸਲ ਵਾਸਤੇ ਜਾਂ ਬਾਗ ਬੂਟੇ ਵਾਸਤੇ ਬਹੁਤਾ ਜ਼ਿਆਦਾ ਅੱਛਾ ਹੁੰਦਾ, ਕਿਉਂਕਿ ਉਹਦਾ ਅਸਰ ਬਾਗ ਬੂਟੇ ਫਸਲ ਦੀਆਂ ਜੜ੍ਹਾਂ ਤੱਕ ਪਹੁੰਚਿਆ ਕਰਦਾ, ਆਹਿਸਤਾ ਆਹਿਸਤਾ ਰਚਿਆ ਕਰਦਾ ਹੈ। ਇਸ ਵਾਸਤੇ ਗੁਰਬਾਣੀ ਦੀ ਵਿਚਾਰ ਦਾ ਵਿਸ਼ੇਸ਼ ਲਾਭ ਹੈ। ਭਾਵੇਂ ਗੁਰਬਾਣੀ ਹਰ ਤਰੀਕੇ ਤੇਰੀ ਸ਼ਕਤੀ ਹੈ, ਕੀਰਤਨ ਦੁਆਰਾ ਮਨ ਜਲਦੀ ਇਕਾਗਰ ਹੁੰਦਾ ਹੈ, ਸਿਮਰਨ ਦੇ ਵਾਸਤੇ ਕੁਛ ਕਾਫੀ ਸਮੇਂ ਦੇ ਅਭਿਆਸ ਦੁਆਰਾ ਇਕਾਗਰਤਾ ਪਕੜਦਾ ਹੈ। ਇਸ ਵਾਸਤੇ ਹੀ ਗੁਰੂ ਜੀ ਨੇ ਰੋਜ਼ਾਨਾ ਹੀ ਕੀਰਤਨ ਦੀ ਮਰਿਆਦਾ ਆਪਣੇ ਘਰ ਵਿੱਚ ਚਲਾਈ ਹੈ। ਕਿਉਂ ਹਜ਼ੂਰ ਨੇ ਕੀਰਤਨ ਦੀ ਥਾਂ ਥਾਂ ਮਹਿਮਾ ਗਾਇਨ ਕੀਤੀ। ਇੱਕ ਦਫ਼ਾ ਸਾਹਿਬ ਗੁਰੂ ਅਰਜਨ ਦੇਵ ਪੰਚਮ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਵੀ ਸਿੱਖਾਂ ਨੇ ਅਰਜ਼ ਕੀਤੀ, ਗਰੀਬ ਨਵਾਜ਼ ਮਨ ਖਿੰਡਾ ਰਹਿੰਦਾ ਹੈ, ਮਹਿਲਾ ਰਹਿੰਦਾ ਹੈ, ਪਰੇਸ਼ਾਨ ਰਹਿੰਦਾ ਹੈ, ਦੁਖੀ ਰਹਿੰਦਾ ਹੈ, ਇਸ ਨੂੰ ਜਲਦੀ ਇਕਾਗਰ ਕਰਨਾ, ਸ਼ਾਂਤ ਕਰਨਾ, ਸ਼ੁੱਧ ਕਰਨਾ ਪੁੱਛਦਾ ਸਭ ਤੇ ਸੌਖਾ ਤੇ ਜਲਦੀ ਦਾ ਉਪਾਅ ਕਿਹੜਾ ਹੈ। ਹਜ਼ੂਰ ਨੇ ਇੱਕ ਸ਼ਬਦ ਵਿੱਚ ਬਹੁਤ ਸਾਰੇ ਸਾਧਨ ਹੋਰ ਵੀ ਕਥਨ ਕੀਤੇ, ਉਹਨਾਂ ਦੇ ਮੁਕਾਬਲੇ ਦੇ ਵਿੱਚ ਹਰੀ ਕੀਰਤਨ ਨੂੰ ਜ਼ਿਆਦਾ ਤਰਜੀਹ ਦਿੱਤੀ ਤੇ ਐਸੇ ਫਰਮਾਨ ਕੀਤਾ। ਕੀਰਤਨ ਪ੍ਰਧਾਨ ਕਲਯੁਗ। बैठे आना आप तरे सगले कुल तारे हर दरगह पश्चिम जाएगा। कीर्तन की महत्ता साहिब गुरु अर्जुन देव महाराज यूं फरमाते हैं। हर कीर्त साध संगत है, संगत साध संगत है, साधन मन के टिकाव वास्ते और कल्याण वास्ते प्रचलित हैं। इन्हां सारे नालों हरि कीर्तन नूं ज्यादा तरजीह दित्ती गई। फरमाउंदे ने गुरु अर्जन देव महाराज पाठ पढ़ियो और वेद विचारियो निवल भयंगम साधे पंज जना चो संग न छुटक्यो अदक अहम बुद वाधे प्यारे इन बिद मिल न जाई मैं किए कर्म अनेका हार प्रियो स्वामी के द्वारे बीजय बुद्ध बवेका। मौन भयो कर पाती रहे हो नग्न फिरो बन माही तड़ तीर सब तरती परम्यो दुबदा छुटके नाही मन कामना तीर्थ जाय वस्यो सिर कर वस तराए मन की मैल न उतरे ए विद जे लख जतन कराए। कनक कामना हैवर गैवर बहु विद दान दा तारा अन्न वस्त्र भूम बहु अर्थ न मिलिए हर द्वारा। अर्चा पूजा बंधन दंडाओत खटकर मारत रहता अहो करत बंधन में परयो न मिलिए ए जुता। योग सिद्ध आसन चौरासी ए भी कर गया बड़ी आरजा फिर जन्म्यो हर सिंह संग न गया। राजलीला राजन की रचना करिया हुक्म अफारा सेज सोहनी चंदन चुआ नरक कोर का द्वारा। अखीर फरमाउंदे न हर कीर्त साध संगत सिर कर्मन के कर्म कौ नानक पयो प्राप्त जिस पूर्व लिखे काल ले। इन्हां सारे साधना दे नालों हरि कीर्तन दे विच जल्दी मन की एकाग्रता अशुद्धि हुंदी है यानी बल्कि आवाम दे वास्ते ए ज्यादा लाभदायक है। हर कीर्त साध संगत Thank you. सारे कर्मों हरी कीर्तन सत्संग द्वारा जो मन चित लगा के करना है विशेष महात्म रखता है और जल्दी मन की एकाग्रता का साधन है। मन एकाग्र होने करके सुख और शांति की प्राप्ति वशी हो जाया करती है। हजूर अपनी अवस्था अगे दस दिन तेरो सेवक ये रंग माता प्यो कृपाल दीन दुख भंजन हर हर कीर्तन ए मन राता। यो हरि कीर्तन सारे साधन नालों ज्यादा तरजीह दिती और जल्दी एकाग्रता का साधन दसिया। हरि कीर्तन ये मौलिक हीरा भी हजूर ने कथन किया है। यूं फरमाउंदे हैं कीर्तन निर्मोलक हीरा कीर्तन निर्मोलक ਜਿਸ ਵਕਤ ਹਿੰਦੁਸਤਾਨ ਵਿਚ औरंगजेब बादशाह की चक्रवर्ती हुकूमत सी, उसके दिमाग ने शरीर लोगों ने खराब किया कि हिंदुस्तान विच दो धर्म चल रहे हैं, इस्लाम और हिंदू। अज तेरे हाथ विच ताकत है, हिंदुस्तान का चक्रवर्ती बादशाह है, तू दोनों का एक कर देवे तो शायद तेरे वास्ते बीजतों के दरवाजे खुल जाए। तो शिक्षा शासन चंगी या माड़ी बेजिब इंसान मिलती रहे वो मन के उपर असर जरूर करती है, भावे चंगी शिक्षा हौली हौली असर करती है, जेडे साफ हिरदे उन्होंने जल्दी असर करती है, मैली हिरदे ते हौली हौली असर करती है। जिमें साफ कपड़े रंग बड़ी जल्दी चढ़ जाता है, मैले कपड़े ने हौली हौली उसकी मैल कढ़ के फिर उस रंग चाड़ी। इसी तरह ही बुरी शिक्षा जल्दी असर कर जाती है, नीवे पासे नूं पानी बिला जतन रुड़ जाता है, उच्चे पासे ले जाना हो जतन नाल ले जाना पैंदा है। इसी तरह मन की भी अवस्था है, चंगे पासे जतन नाल ले जाना पैंदा है, बुरे पासे बिना जतन ते ही जांदा है। यूं ए उसके दिमाग विच गल आई, उसने जिमें राजनीति दे चार भेद मन्ने हन, शाम दम दंड भेद, ये चार अंग हन। राज करन दे शाम की शरण लैके कोई कार्य सिद्ध करना, दाम की ये पैसे नाल, दंड शक्ति नाल, भेद की ये पार्टिंग पा के डिवाइड एंड रूल जिसन कहते। स्वयं जिमें पहलवाना दे पास बहुत सारे पेच होंगे, दाह होंगे दूसरे पहलवान ढाने, पर कोई कोई दाह या पेच ओदा ज्यादा प्रचलित होंदा है। इसी तरह ही इन्हों का कोई न कोई एक अंग विशेष प्रचलित होया करता है। सो औरंगजेब की दंड नीति बड़ी प्रधान मनी जाती सी होर नीतियां दे नाल, चारे हैं ये, लेकिन किसी किसी दी कोई प्रधान होंदी है। उसकी दंड नीति प्रधान सी, सख्ती नाल कम लैंदा सी। उसने इसी तरह इस गल दे उपर आके सख्ती करनी शुरू कर दी हिंदू जनता ते, कईयां नूं लोभ लालच दे के इस्लाम च लिआंदा जांदा, उह सौखे ही आ जांदे सी, कईयां ते सख्ती कीती जांदी। जिस वक्त कश्मीर दे ब्राह्मणां नूं पता लगा वी साडे धर्म उपर आ बणी है, हुण साडा राखा कौन, अपना इष्ट देव। उन्होंने अपने इष्ट देव दे मंदर दे अगे बड़ी कठिन तपस्या आरंभ कर दिती, भुखे प्यासे रह के आराधना शुरू कीती, हुण साडे धर्म ते आ बणी है, साडी मदद होवे। काफी देर दी तपस्या तों बाद उन्होंने आकाशवाणी भी हुई, एक पत्रिका भी डिगी जिसके विच कहा गया भी तुसी अज पंजाब की धरती आनंदपुर साहब गुरु नानक की गद्दी के नवे जानशीन गुरु तेग बहादुर महाराज हैं, उन्होंने शरण पहुंचो, उन्होंने बिना हिंदू धर्म की रक्षा करने कोई भी समर्थ नहीं। वो पंडित अज गुरु के दरबार आनंदपुर साहब पहुंचे, हजूर का रूहानी दरबार सजा है, बेहम संगत देवते मंग बैठिया कीर्तन का गुरु के दर्शन का लाभ उठा रही हैं। पंडित लोग भी हाजिर होए, गल पले पाए हैं, उनके चेहरे फक हुए हुए हैं। सो गुरु जी ने उन्होंने वाल तक के भावे सब कुछ जानते ही सन, कटकट के अंतर ही जान, हले बुरे की पीर पछाणत, फिर भी उन्होंने पूछया दूजो की गल है, किवें आए हो। उन्होंने अपने देवता वालों जो पत्र कढ़ी वह भी हजूर दे पेश की, प्रार्थना की, हे प्रभु तेरी प्रभाव अज साडे धर्म ते आ बणी है, साडे धर्म की रक्षा करो, आप बिना होर कोई रक्षा करन समर्थ नहीं, साडे देवता वालों सानू ऐसी ही प्रेरणा हुई। ये वचन सुन के हजूर मुस्कुराए, कहन लगे हां हिंदू धर्म की रक्षा वास्ते किसी पवित्र आत्मा की वली की लोड़ है। ये वचन सुन के स ਸਾਹਿਬ ਗੁਰੂ ਗੋਬਿੰਦ ਰਾਏ ਉਹਨਾਂ ਦਿਨਾਂ ਵਿੱਚ ਅਜੇ ਅੰਮ੍ਰਿਤ ਛਕ ਕੇ ਗੁਰੂ ਗੋਬਿੰਦ ਸਿੰਘ ਨਾਮ ਨਹੀਂ ਸੀ। ਸਿੰਘ ਨਾਮ ਅੰਮ੍ਰਿਤ ਛਕ ਕੇ ਬਾਅਦ ਲਗਾਇਆ ਜਾਂਦਾ ਹੈ। ਆਪ ਜੀ ਦਾ ਨਾਮ ਵੀ ਪਹਿਲੇ ਗੋਬਿੰਦ ਰਾਏ ਸੀ ਤੇ ਜਦੋਂ ਆਪ ਨੇ ਸਿਰ ਲੈ ਕੇ ਪੰਜ ਪਿਆਰਿਆਂ ਤੋਂ ਅੰਮ੍ਰਿਤ ਦਿੱਤਾ, ਉਹਨਾਂ ਨੂੰ ਸੰਸਕਾਰ ਅੰਮ੍ਰਿਤ, ਨਾਮ ਅੰਮ੍ਰਿਤ, ਗਿਆਨ ਅੰਮ੍ਰਿਤ ਨੇ ਇਕੱਠੇ ਦੇ ਕੇ ਅੰਮ੍ਰਿਤ ਦਿੱਤਾ, ਉਹਨਾਂ ਨੂੰ ਆਪਣੀ ਪਦਵੀ ਦਿੱਤੀ, ਮੇਰਾ ਰੂਪ ਹਨ, ਉਹਨਾਂ ਤੋਂ ਫਿਰ ਆਪ ਅੰਮ੍ਰਿਤ ਲਿਆ। ਉੱਥੇ ਹੀ ਦੱਸਿਆ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਸਿੱਖ ਸਨ। ਕਿਉਂ ਗੋਬਿੰਦ ਰਾਏ ਜੀ 9 ਸਾਲ ਦੀ ਆਯੂ ਦੇ ਵਿੱਚ ਆਪ ਜੀ ਦੇ ਪਾਸ ਬੈਠੇ ਹਨ। ਜਦੋਂ ਹਜ਼ੂਰ ਨੇ ਐਸਾ ਫਰਮਾਇਆ ਹਿੰਦੂ ਧਰਮ ਦੀ ਰੱਖਿਆ ਵਾਸਤੇ ਕਿਸੇ ਪਵਿੱਤਰ ਆਤਮਾ ਦੀ ਵੈਲੀ ਦੀ ਲੋੜ ਹੈ, ਤੇ ਆਪ ਜੀ ਨੇ ਦੋਵੇਂ ਛੋਟੇ ਛੋਟੇ ਹੱਥ ਜੋੜੇ ਅਰਜ ਕੀਤੀ, ਸੱਚੇ ਪਾਤਸ਼ਾਹ ਗਰੀਬ ਨਵਾਜ਼ ਆਪ ਤੋਂ ਵੱਧ ਕੇ ਇਸ ਸਮੇਂ ਦੇ ਵਿੱਚ ਪਵਿੱਤਰ ਆਤਮਾ ਹੋਰ ਕੌਣ ਹੋ ਸਕਦਾ ਹੈ। ਆਪ ਦੇ ਵਾਸਤੇ ਇਹ ਵਿਨਾਸ਼ੀ ਸਰੀਰ ਦੀ ਵਲੀ ਦੇ ਦੇਣੀ ਮਾਮੂਲੀ ਗੱਲ ਹੈ, ਪਰ ਜਿਹੜੇ ਅਗਿਆਨੀ ਲੋਕ ਹਨ ਉਹ ਹੋਂ ਸਹਿਤ ਵਲੀ ਦਿੰਦੇ ਹਨ। ਆਪ ਦੇ ਵਾਸਤੇ ਪਹਿਲੇ ਹੀ ਆਪ ਇਹਨੇ ਸਰੀਰ ਦੀ ਹੰਗਤਾ ਛੋੜੀ ਹੋਈ ਹੈ, ਆਪ ਦੇ ਵਾਸਤੇ ਮਾਮੂਲੀ ਗੱਲ ਹੈ। ਇਹਨਾਂ ਦੇ ਧਰਮ ਦੀ ਰੱਖਿਆ ਵਾਸਤੇ ਅਗਰ ਆਪ ਨੇ ਪਵਿੱਤਰ ਸਰੀਰ ਦੀ ਵਲੀ ਦੇ ਦਿਓਗੇ ਤੇ ਆਪ ਦੇ ਵਾਸਤੇ ਬਹੁਤ ਮਾਮੂਲੀ ਗੱਲ ਹੈ। ਇਹ ਗੱਲ ਸੁਣ ਕੇ ਆਪ ਜੀ ਬਹੁਤ ਹੀ ਪ੍ਰਸੰਨ ਹੋਏ, ਕਹਿੰਦੇ ਸ਼ਾਬਾਸ਼, ਮੈਂ ਤੇਰੇ ਤੋਂ ਇਹੀ ਜੀ ਆਸ ਰੱਖਦਾ ਸੀ। ਹਾਂ, ਮੈਂ ਸਮਝਦਾ ਹਾਂ ਇਹ ਧਰਮ ਦੀ ਰੱਖਿਆ ਵਾਸਤੇ ਤੂੰ ਆਪਣਾ ਸਭ ਕੁਛ ਹੀ ਕੁਰਬਾਨ ਕਰ ਦੇਵੇਂਗਾ। ਐਸਾ ਹੀ ਹੋਇਆ। ਸਾਸ ਉਸ ਵਕਤ ਗੁਰੂ ਤੇਗ ਬਹਾਦਰ ਮਹਾਰਾਜ ਨੇ ਫਰਮਾਨ ਕੀਤਾ ਉਹਨਾਂ ਪੰਡਿਤਾਂ ਨੂੰ, ਜਾਓ ਦਿੱਲੀ ਪਹੁੰਚੋ, ਔਰੰਗਜ਼ੇਬ ਨੂੰ ਕਹਿ ਦਿਓ ਵੀ ਸਾਡਾ ਗੁਰੂ ਗੁਰੂ ਤੇਗ ਬਹਾਦਰ, ਅਗਰ ਤੁਸੀਂ ਉਸ ਇਕੱਲਿਆਂ ਨੂੰ ਹੀ ਇਸਲਾਮ ਵਿੱਚ ਲੈ ਆਵੋ, ਸਾਰਾ ਹਿੰਦੂ ਧਰਮ ਉਹਦੇ ਪਿੱਛੇ ਹੈ, ਸਹਿਜੇ ਹੀ ਤੁਹਾਨੂੰ ਸਫਲਤਾ ਪ੍ਰਾਪਤ ਹੋ ਜਾਏਗੀ। ਸੋ ਇਹ ਗੱਲ ਕਹਿ ਕੇ ਉਹਨਾਂ ਨੂੰ ਦਿੱਲੀ ਵੱਲ ਤੋਰ ਦਿੱਤਾ। ਆਪ ਜੀ ਨੇ ਆਹਿਸਤਾ ਆਹਿਸਤਾ ਇਸ ਕੰਮ ਦੇ ਵਾਸਤੇ ਪ੍ਰੇਮੀਆਂ ਨੂੰ ਰਸਤੇ ਦੇ ਵਿੱਚ ਮੁਖਤਲਿਫ ਥਾਵਾਂ ਤੇ ਦਰਸ਼ਨ ਦੀਦਾਰ ਦਿੰਦੇ ਹੋਏ, ਕਿਰਤਾਰਤ ਕਰਦੇ ਹੋਏ ਆਹਿਸਤਾ ਆਹਿਸਤਾ ਆਗਰੇ ਵੀ ਜਾ ਕੇ ਪ੍ਰਗਟ ਕਰਦੇ ਸੀ। ਉੱਥੋਂ ਆਪ ਜੀ ਨੂੰ ਦਿੱਲੀ ਲਿਆਂਦਾ ਗਿਆ। ਸੋ ਔਰੰਗਜ਼ੇਬ ਨੇ ਬਹੁਤ ਕਿਹਾ, ਦੇਖੋ ਹਿੰਦੂ ਜਨਤਾ ਆਪ ਨੂੰ ਸਭ ਗੁਰੂ ਮੰਨਦੇ ਹਨ, ਅਗਰ ਆਪ ਇਸਲਾਮ ਵਿੱਚ ਆ ਜਾਓਗੇ ਤੇ ਸਾਡੇ ਵੀ ਪੀਰ ਬਣ ਜਾਓਗੇ, ਦੋਨਾਂ ਦੇ ਗੁਰੂ ਪੀਰ ਬਣ ਕੇ ਦੋਨਾਂ ਦੇ ਸਿਰ ਤੇ ਦਰਾ ਦੇ। ਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ, ਮਨ ਤਨ ਦਾ ਮੁੱਦਾ ਇਹ ਨਹੀਂ ਹੈ, ਇਹ ਜ਼ਿੰਦਗੀ ਦਾ ਮਤਲਬ ਇਹ ਨਹੀਂ ਹੈ ਕਿਸੇ ਲਾਲਚ ਵਿੱਚ ਆ ਕੇ ਜਾਂ ਕਿਸੇ ਗੁਰੂ ਪੀਰ ਆਦਿ ਬਣਨ ਵਾਸਤੇ ਆਪਣੇ ਧਰਮ ਨੂੰ ਛੋੜ ਦੇਣਾ। ਸੋਏ ਧਰਮ ਹਰ ਇੱਕ ਨੂੰ ਹੀ ਪਿਆਰਾ ਹੁੰਦਾ, ਸੋਏ ਧਰਮ ਹੀ ਹਰ ਇੱਕ ਦਾ ਕਲਿਆਣਕਾਰਕ ਹੈ। ਇਸ ਵਾਸਤੇ ਹਾਂ, ਜਿਵੇਂ ਤੈਨੂੰ ਆਪਣਾ ਧਰਮ ਪਿਆਰਾ ਹੈ, ਸਾਨੂੰ ਵੀ ਐਸਾ ਹੀ ਹੈ। ਦੂਸਰੇ ਦੇ ਧਰਮ ਤੇ ਸਖਤੀ ਕਰਨੀ ਇਹ ਈਸ਼ਵਰੀ ਹੁਕਮ ਤੋਂ, ਰੱਬੀ ਹੁਕਮ ਤੋਂ ਉਲਟ ਹੈ। ਸੋ ਇਤੇ ਆਦਿ ਗੁਰੂ ਜੀ ਨੇ ਕਿਹਾ, ਹਾਂ ਇਹ ਅਸੀਂ ਇਸ ਨੂੰ ਛੱਡਣ ਨੂੰ ਹਰਗਿਜ਼ ਤਿਆਰ ਨਹੀਂ। ਫਿਰ ਉਸਨੇ ਇਹ ਵੀ ਕਿਹਾ, ਆਪ ਕੋਈ ਸ਼ਕਤੀ ਦਿਖਾ ਦਿਓ, ਮੌਜਜ਼ਾ ਦਿਖਾ ਦਿਓ, ਕਰਾਮਾਤ ਦਿਖਾ ਦਿਓ। ਹਾਲਾਂਕਿ ਕਰਾਮਾਤ ਦੇ ਤਰਨੀ ਸੀ, ਸਾਰੀਆਂ ਸ਼ਕਤੀਆਂ ਈਸ਼ਵਰ ਜੀ ਨੂੰ ਕਹਿੰਦੇ ਹਨ। ਪੂਰਨ ਵੈਰਾਗ, ਪੂਰਨ ਗਿਆਨ, ਪੂਰਨ ਧਿਆਨ, ਪੂਰਨ ਸ਼ਕਤੀ, ਪੂਰਨ ਈਸ਼ਵਰ, ਪੂਰਨ ਯਸ਼, ਜਿਹਦੇ ਵਿੱਚ 6 ਪਾਇਆ ਜਾਣ ਉਸਨੂੰ ਭਗਵਾਨ ਕਿਹਾ ਜਾਂਦਾ, ਈਸ਼ਵਰ ਕਿਹਾ ਜਾਂਦਾ ਹੈ। ਯਾਨੀ ਮਾਇਆ ਦਾ ਕੰਟਰੋਲਰ ਜੀਵ ਜਿਹੜਾ ਹੈ ਮਾਇਆ ਦੇ ਅਧੀਨ ਹੈ, ਈਸ਼ਵਰ ਮਾਇਆ ਦੇ ਉੱਪਰ ਕੰਟਰੋਲ ਰੱਖਦਾ ਹੈ। ਇਸ ਕਰਕੇ ਆਪ ਦੇ ਸਭ ਕੁਛ ਈਸ਼ਵਰ ਰੂਪ ਸਨ। ਸਵਯੰ ਕਰਕੇ ਕਰਾਮਾਤ, ਕਰਾਮਾਤ ਕਹਿਰ ਹੈ, ਰੱਬ ਦਾ ਬੰਦਾ ਰੱਬ ਦੀ ਖਲਕਤ ਤੇ ਕਹਿਰ ਕਰਨ ਨੂੰ ਤਿਆਰ ਨਹੀਂ ਹੈ। ਨਾਟਕ ਚੇਟਕ ਕੱਟ ਕੁਕਾ ਜਾ, ਪਰ ਲੋਕਾਂ ਕੋ ਆਪ ਲੈ ਜਾ। ਨਾਟਕ ਚੇਟਕ ਇਹ ਜੋ ਕਰਾਮਾਤਾਂ ਮੁਝੇ ਆਦਿ ਕਰਨੇ ਹਨ, ਇਹ ਜਾਦੂ ਦਾ ਖੇਲ ਹੈ, ਈਸ਼ਵਰੀ ਜਾਦੂ ਹੈ। ਰੱਬ ਦਾ ਬੰਦਾ ਇਹ ਕਰਨ ਨੂੰ ਹਰਗਿਜ਼ ਤਿਆਰ ਨਹੀਂ ਹੈ। ਹਾਂ, ਅਗਰ ਚਾਹੁੰਦੇ ਸ਼੍ਰੀ ਵਿਨਾਸ਼ੀ ਹੈ, ਇਸਨੇ ਫਿਰ ਵੀ ਨਹੀਂ ਰਹਿਣਾ ਹੈ, ਪਰ ਤੂੰ ਦੋ ਦੇ ਇੱਕ ਕਰਨਾ ਚਾਹੁੰਦਾ ਹੈ, ਪਤਾ ਰੱਬ ਨੂੰ ਕੀ ਮਨਜ਼ੂਰ ਹੈ, ਉਸਨੂੰ ਦੋ ਦੀ ਥਾਂ 3 ਕਰਨੇ ਹਨ, ਉਸਦਾ ਐਸਾ ਹੀ ਖਿਆਲ ਹੈ ਜੋ ਹੋਣਾ ਹੈ ਰੱਬੀ ਹੁਕਮ ਵਿੱਚ ਹੋਣਾ ਹੈ, ਤੇਰੇ ਹੁਕਮ ਵਿੱਚ ਨਹੀਂ ਹੋਣਾ। ਜੇ ਪਿਛਲੇ ਤਪ ਦਾ ਬਲ ਤੈਨੂੰ ਚੱਕਰਵਰਤੀ ਰਾਜ ਮਿਲ ਗਿਆ, ਕਿਆ ਹੋਇਆ? ਚਾਰ ਦਿਹਾੜੇ ਦਾ ਹੈ, ਇੱਕ ਦਿਨ ਆਏਗਾ, ਮੁਸਾਫਰ ਬਣ ਕੇ ਤੁਰ ਜਾਏਗਾ, ਸਭ ਕੁਛ ਛੋੜ ਜਾਏਗਾ, ਪਰ ਰੱਬ ਦੀ ਖਲਕ ਤੇ ਸ਼ਕਤੀ ਕਰਨੀ ਯੋਗ ਨਹੀਂ ਹੈ। ਫਿਰ ਉਸ ਮੌਕੇ ਉਸਨੇ ਬਹੁਤ ਸਾਰਾ ਕਿਹਾ, ਬਈ ਆਪ ਜਾਂ ਕਰਾਮਾਤ ਦਿਖਾ ਦਿਓ ਜਾਂ ਸਾਡੇ ਵੀ ਪੀਰ ਬਣੋ। ਗੁਰੂ ਜੀ, ਐਸਾ ਨਹੀਂ, ਅਸੀਂ ਪੀਰ ਗੁਰੂ ਕਿਸੇ ਦੇ ਨਹੀਂ ਬਣਨਾ ਚਾਹੁੰਦੇ, ਨਾ ਹੀ ਅਸੀਂ ਕਰਾਮਾਤ ਦਿਖਾਉਣੀ ਚਾਹੁੰਦੇ ਹਾਂ, ਨਾ ਸਾਡੇ 'ਚ ਕੋਈ ਕਰਾਮਾਤ ਹੈ। ਹਾਲਾਂਕਿ ਜਾਣਦੇ ਈਸ਼ਵਰ ਕਰਾਮਾਤ ਦਾ ਤਾਂ ਨਹੀਂ ਹੁੰਦਾ ਹੈ। ਸੋ ਪਰ ਆਪ ਜੀ ਨੇ ਉੱਥੇ ਇਹ ਜਾਣ ਕੇ ਵੀ ਇੱਥੇ ਸਰੀਰ ਦੀ ਬਲੀ ਹੀ ਦੇਣੀ ਹੈ, ਸਰੀਰ ਦੀ ਬਲੀ ਦੇਣੀ। ਉਸ ਵਕਤ ਤੋਂ ਔਰੰਗਜ਼ੇਬ ਦਿੱਲੀ ਵਿੱਚ ਸੌ ਨਹੀਂ ਸਕਿਆ। ਰਾਤ ਦੇ ਵੇਲੇ ਕੋਈ ਐਸੀ ਸ਼ੈ ਉਸਨੂੰ ਮੰਜੇ ਤੋਂ ਨੀਚੇ ਸੁਣੀ, ਬਹੁਤ ਦੁਖੀ ਹੁੰਦਾ। ਅਖੀਰ ਉਸ ਦਿੱਲੀ ਨੂੰ ਛੋੜ ਕੇ ਉੱਥੇ ਇੱਕ ਦੱਕਣ ਦਾ ਬਾਦਸ਼ਾਹ ਸੀ, ਉਸਦੇ ਪਾਸ ਇਸਨੇ ਸੁਣਿਆ ਵੀ ਇੱਕ ਹੀਰਾ ਹੈ, ਬੜਾ ਕੀਮਤੀ ਹੈ, ਹਰ ਵਕਤ ਆਪਣੀ ਮੁੰਦੀ ਵਿੱਚ ਜੜਿਆ ਹੋਇਆ ਹੈ, ਪਹਿਨ ਕੇ ਰੱਖਦਾ ਹੈ। ਹਾਂ, ਤਾਨੇਸ਼ਾ ਉਸ ਬਾਦਸ਼ਾਹ ਦਾ, ਦੱਖਣੀ ਬਾਦਸ਼ਾਹ ਦਾ ਨਾਂ ਸੀ। ਸੋ ਇਤਨਾ ਕੁਛ ਹਿੰਦੁਸਤਾਨ ਦਾ ਚੱਕਰਵਰਤੀ, ਬਾਦਸ਼ਾਹੀ ਰਾਜ ਹੋਣ ਦੇ ਬਾਵਜੂਦ ਵੀ ਸ਼ਾਸਨ ਪਦਾਰਥ ਨੂੰ ਪਾ ਕੇ ਕ੍ਰਿਸ਼ਨਾ ਨਹੀਂ ਬੁਝਦੀ। ਮਾਇਆ ਦੇ ਦੋ ਸੁਭਾਵ ਹਨ, ਜਿਹੜੀ ਮਨ ਨੂੰ ਸ਼ਾਂਤ ਨਹੀਂ ਆਉਣ ਦਿੰਦੀ, ਇੱਕ ਤਾਂ ਅਤ੍ਰਿਪਤੀ ਹੈ, ਦੂਸਰਾ ਰਾਗ ਤੇ ਦੁਐਸ਼ ਹੈ। ਅਤ੍ਰਿਪਤੀ ਕੀ ਰਜਨਾ ਆਉਣਾ, ਸ਼ੰਕਰੇ ਵਾਲਾ ਕਹਿੰਦਾ ਹਜ਼ਾਰਾਂ ਹੋ ਜਾਣ, ਹਜ਼ਾਰਾਂ ਵਾਲਾ ਲੱਖਾਂ ਨੂੰ ਚਾਹੁੰਦਾ, ਲੱਖਾਂ ਵਾਲਾ ਕਰੋੜਾਂ ਨੂੰ ਚਾਹੁੰਦਾ, ਕਰੋੜਾਂ ਵਾਲਾ ਅਰਬਾਂ ਨੂੰ ਚਾਹੁੰਦਾ, ਅਰਬਾਂ ਵਾਲਾ ਖਰਬਾਂ ਨੂੰ ਚਾਹੁੰਦਾ। ਇਹ ਤ੍ਰਿਸ਼ਨਾ ਕਦੇ ਵੀ ਨਹੀਂ ਰਜਦੀ ਹੈ, ਭਾਵੇਂ ਕਿਤਨਾ ਵੀ ਕੁਛ ਇਸਨੂੰ ਮਿਲ ਜਾਏ, ਇਸਨੂੰ ਸੰਤੋਖ ਤੋਂ ਬਿਨਾਂ ਰਜ ਨਹੀਂ ਆਏਗਾ। ਮਾਇਆ ਦਾ ਸੁਭਾਵ ਇੱਕ ਤਾਂ ਅਤ੍ਰਿਪਤੀ ਹੈ, ਨਾ ਰਜ ਆਉਣਾ, ਦੂਸਰਾ ਰਾਗ ਔਰ ਦੁਐਸ਼, ਰਾਗ ਨਾਲ ਪਿਆਰ ਦਾ ਹੈ, ਦੁਐਸ਼ ਨਾਲ ਵਿਰੋਧ ਦਾ ਹੈ। ਜਿਸ ਅੰਤਰਕਰਨ ਵਿੱਚ, ਜਿਸ ਮਨ ਦੇ ਵਿੱਚ ਰਾਗ ਦੁਐਸ਼ ਔਰ ਅਤ੍ਰਿਪਤੀ ਹੋਵੇ, ਉੱਥੇ ਸ਼ਾਂਤੀ ਦਾ ਸਵਾਲ ਹੀ ਕਿਆ। ਸ਼ਾਂਤੀ ਉੱਥੇ ਕਰੋੜਾਂ ਕੋਲ ਦੂਰ ਰਹਿੰਦੀ ਹੁੰਦੀ ਹੈ। ਜਿਸ ਦੋਵੇਂ ਨਾ ਹੋਣ, ਉਹੀ ਮਨ ਸ਼ਾਂਤ ਹੋਇਆ ਕਰਦਾ ਹੈ। ਇਸ ਕਰਕੇ ਹੀ ਇਹਨਾਂ ਦੋਨਾਂ ਨੂੰ ਕੱਢ ਕੇ ਪ੍ਰਭੂ ਦੇ ਚਰਨ ਵਿੱਚ ਵਿਲੀਨ ਹੋਣ ਵਾਸਤੇ ਗੁਰੂ ਨੇ ਤਾਕੀਦ ਕੀਤੀ। ਖੈਰ, ਯੂੰ ਉਸਨੇ ਉਸ ਬਾਦਸ਼ਾਹ ਯਾਨੀ ਤਾਨੇਸ਼ਾਹ ਦੇ ਹੀਰੇ ਦੀ ਪ੍ਰੀਖਿਆ ਵਾਸਤੇ ਪਹਿਲੇ ਇੱਕ ਕੋਈ ਜੋਹਰੀ ਉਸਨੂੰ ਭੇਜੇ, ਪਤਾ ਲੈ ਉਹ ਹੀਰਾ ਕਿਤਨੀ ਕੀਮਤ ਦਾ ਹੈ ਤੇ ਉਹਦਾ ਵਜ਼ਨ ਕਿਤਨਾ ਹੈ, ਤਾਂ ਕਿ ਉਸ ਤੇ ਚੜਾਈ ਕਰਕੇ ਉਸਨੂੰ ਖੋਹਿਆ ਜਾਵੇ। ਜੋਹਰੀ ਗਿਆ, ਸਾਸੂ ਜੋਹਰੀ ਨੂੰ ਬੜੀ ਫਰਕ ਹੁੰਦੀ ਹੈ। ਉਸਨੇ ਉੱਥੇ ਪਹੁੰਚ ਕੇ ਜਿਉਂ ਤਿਉਂ ਕਰਕੇ ਤਾਨੇਸ਼ਾਹ ਦੇ ਨਾਲ ਮੁਲਾਕਾਤ ਠਹਿਰਾਈ। ਸੋ ਅੱਜ ਤਾਨੇਸ਼ਾਹ ਆਪਣੇ ਤਖ਼ਤ ਤੇ ਬੈਠਾ ਹੈ, 50 ਕਦਮ ਦੇ ਫਾਸਲੇ ਤੇ ਦਰਵਾਜ਼ਾ ਹੈ। ਉਹ ਇੱਕ ਜਾਮਾ ਪਹਿਨੀ ਜਿਹੜਾ ਜੋਹਰੀ ਹੈ ਉਹ ਆਇਆ ਬਾਦਸ਼ਾਹ ਨੂੰ, ਤਾਨੇਸ਼ਾਹ ਨੂੰ ਮਿਲਣ ਵਾਸਤੇ। ਉਸ ਵਕਤ ਤਾਨੇਸ਼ਾਹ ਉੱਚੇ ਥਾਂ ਤਖ਼ਤ ਤੇ ਬੈਠਾ, ਆਪਣੇ ਦਾੜੇ ਉੱਪਰ ਉਹੀ ਹੱਥ ਫੇਰ ਰਿਹਾ ਸੀ ਜਿਹੜਾ ਉਹਦੇ ਉਂਗਲੀ ਵਿੱਚ ਮੁੰਦੀ ਵਾਲਾ, ਮੁੰਦੀ ਵਿੱਚ ਹੀਰਾ ਜਿਹੜਾ ਸੀ। 50 ਕਦਮ ਤੋਂ ਉਸਦਾ ਅਕਸ਼ ਉਸਦੇ ਜਾਮੇ ਚ ਪਿਆ, ਬਸ ਇੰਨੀ ਗੱਲ ਸੀ। ਉੱਥੋਂ ਸਿਰ ਚੁਕਾ ਕੇ ਮੁੜ ਗਿਆ, ਉਸਨੇ ਪਰਖ ਲਿਆ ਜਾ ਕੇ ਕਹਿਣ ਲੱਗਾ, ਔਰੰਗਜ਼ੇਬ ਨੂੰ ਕਹਿਣ ਲੱਗਾ, ਮੈਂ ਪਰਖ ਆਇਆ ਹਾਂ, ਕਹਿੰਦਾ ਕਿਤਨੀ ਕੀਮਤ, ਕਿਤਨਾ ਵਜ਼ਨ ਹੈ ਉਸ ਹੀਰੇ ਦਾ? 4.6 ਰੱਤੀ, ਕਿਤਨਾ ਵਜ਼ਨ ਹੈ ਉਸਦੀ ਕੀਮਤ? 2 ਹਿੰਦੁਸਤਾਨ, ਛੋਟੀ ਜਿਹੀ ਚੀਜ਼ 2 ਹਿੰਦੁਸਤਾਨ ਦੀ ਕੀਮਤ ਦਾ ਹੈ। ਉਸੇ ਵਕਤ ਉਸਨੇ ਚਟਾਈ ਕਰ, ਸਾਸੂ ਦੁਨੀਆਂ ਦੇ ਹੀਰੇ ਦੁੱਖਾਂ ਦਾ ਕਾਰਨ, ਪਤਾ ਨਹੀਂ ਕਿਤਨੀ ਦੁਨੀਆ ਮਰੀ ਹੋਵੇਗੀ। ਹੱਥ ਕੀ ਆ, ਹੀਰਾ ਖਾ ਲਓ ਮਰ ਜਾਏਗਾ ਆਦਮੀ, ਖਾਧਾ ਨਹੀਂ ਜਾਂਦਾ, ਸਰਦੀ ਲੱਗਦੀ ਹੈ, ਲੈ ਲਓ ਪਾਲਾ ਨਹੀਂ ਹਟਾਊਗਾ, ਭੁੱਖ ਲੱਗੀ ਤੇ ਉਹ ਭੁੱਖ ਨਹੀਂ ਹਟਾਉਣ ਲੱਗੇ ਆ, ਬਾਰਿਸ਼ ਪੈਂਦੀ ਹੈ ਉੱਪਰ ਲੈ ਲਓ ਉਹ ਲਿਆ ਨਹੀਂ ਜਾਂਦਾ, ਬਾਰਿਸ਼ ਤੋਂ ਨਹੀਂ ਬਚਾ ਸਕਦਾ, ਧੁੱਪ ਤੋਂ ਨਹੀਂ ਬਚਾ ਸਕਦਾ, ਕਿਸ ਕੰਮ ਹੈ? ਦੁੱਖਾਂ ਦਾ ਹੈ, ਦੁਨੀਆਂ ਦੇ ਹੀਰੇ ਜਿਹੜੇ ਹਨ ਦੁੱਖਾਂ ਦਾ ਕਾਰਨ। ਪਰ ਗੁਰੂ ਜੀ ਕਹਿੰਦੇ ਇੱਕ ਇਹੋ ਜਿਹਾ ਹੀਰਾ ਹੈ ਜਿਹੜਾ ਤਮਾਮ ਕੀਰਤਨ ਨਿਰਮੋਲਕ ਹੀਰਾ, ਜਿਸਦਾ ਮੁੱਲ ਹੀ ਕੋਈ ਨਹੀਂ ਹੈ, ਮੁਲਕ ਹੀਰਾ ਹੈ ਆਨੰਦ ਗੁਣੀ ਵੀਰ ਆਨੰਦ ਦਾ ਤੇ ਗੁਣਾਂ ਦਾ ਸਮੁੰਦਰ ਹੈ ਸੋ ਗੁਣਾਂ ਦਾ ਸਾਗਰ ਹੈ ਇਸ ਕਰਕੇ ਉਸ ਹੀਰੇ ਨੂੰ ਕਿਰਦੇ ਵਿੱਚ ਵਸਾਓ ਕੀਰਤਨ ਨਿਰਮੋਲਕ ਹੀਰਾ ਕੀਰਤਨ
Thank you.
ਚਾਰ ਸਮੁੰਦਰ ਤੋਂ ਤਰਨ ਵਾਸਤੇ ਹਰੀ ਕੀਰਤਨ ਜਹਾਜ਼ ਰੂਪ ਹੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ ਨਿਸ਼ਕਾਮ ਨਿਰਮਾਣ ਨਿਰਵਾਣ। ਯਾਨੀ ਕੇਵਲ ਵਾਹਿਗੁਰੂ ਦੇ ਪਿਆਰ ਵਿੱਚ ਹਰੀ ਕੀਰਤਨ ਕਰਨਾ ਇਹ ਸੌਖੀ ਯੁਕਤੀ ਮਨ ਨੂੰ ਇਕਾਗਰ ਕਰਨ ਦੀ ਸ਼ਾਂਤ ਕਰਨ ਦੀ ਹੈ। ਭਗਤ ਰਵਦਾਸ ਜੀ ਕਯੋਂ ਕਹਿੰਦੇ ਹਨ, ਮੈਂ ਪਿਆਰ ਨਾਲ ਵਾਹਿਗੁਰੂ ਦਾ ਕੀਰਤਨ ਕਰਦਾ ਹਾਂ ਕਿਉਂਕਿ ਇਹ ਜਮਾਂ ਦੇ ਫਾਹੇ ਨੂੰ ਕੱਟਣ ਵਾਲੀ ਚੀਜ਼ ਹੈ। ਕਿਉਂ ਕਹਿੰਦੇ ਹਨ, ਭਜਨ ਕੱਟੇ ਜਨ ਫਾਸਾ ਤੁਮਰੇ, ਭਜਨ ਕੱਟੇ ਜਨ ਫਾਸਾ ਪਰਲੋਕ ਦਾ ਜਿਹੜਾ ਮਾਰਗ ਹੈ ਬੜਾ ਬਿਖਦਾ ਹੈ। ਇਸ ਦੀ ਬਾਤ ਹਜ਼ੂਰ ਨੇ ਫਰਮਾਨ ਕੀਤਾ ਜੈ ਮਾਰ ਕੇ ਗਨੇ ਜਾਹੇ ਨਾ ਹਰ ਕਾ ਨਾ ਉਹਾਂ ਸੰਤੋਸ਼ ਜੈ ਪੇਂਡੇ ਮਾਂ ਅੰਧ ਗੁਵਾਰਾ ਹਰ ਕਾ ਨਾਮ ਸੰਗ ਉਜਿਆਰਾ ਜਾਂ ਪੰਥ ਤੇਰਾ ਕੋ ਨਾ ਸਿਆਣੂ ਹਰ ਕਾ ਨਾਮ ਤੈ ਨਾਲ ਪਛਾਣੂ ਜੈ ਮਹਾਂ ਭਿਆਨ ਤਪਤ ਬਹੁ ਧਾਮ ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਜਾਂ ਤ੍ਰਿਖਾ ਮਨ ਤੁਜਾ ਕਰਖੈ ਤੈ ਨਾਨਕ ਹਰਾ ਸੰਮਤ ਯਾਨੀ ਪਰਲੋਕ ਦੇ ਰਸਤੇ ਦਾ ਜ਼ਿਕਰ ਕਰਦਿਆਂ ਹੋਇਆਂ ਹਜ਼ੂਰ ਨੇ ਐਸਾ ਫਰਮਾਨ ਕੀਤਾ ਹੈ। ਸੁਣ ਹਰੀ ਕੀਰਤਨ ਜਿਹੜਾ ਹੈ ਛਾਛੜੇ ਦਾ ਮੀਂਹ, ਛਾਛੜੇ ਦਾ ਮੀਂਹ ਜਦੋਂ ਵਰਦਾ ਹੈ ਵੱਟਾਂ ਤੋਂ ਸਭ ਦੇ ਖੇਤ ਕੁਦਰਤੀ ਸਿੰਜੇ ਜਾਂਦੇ ਹਨ, ਕੋਈ ਖੇਚਲ ਕਰਨ ਦੀ ਲੋੜ ਨਹੀਂ ਰਹਿੰਦੀ। ਇਸੀ ਤਰ੍ਹਾਂ ਹਰੀ ਕੀਰਤਨ ਦੁਆਰਾ ਸਭ ਦੇ ਮਨ ਰੂਪੀ ਖੇਤ ਕੁਦਰਤੀ ਹਰੀ ਜਸ ਨਾਲ ਪ੍ਰਫੁੱਲਤ ਹੁੰਦੇ ਹਨ, ਸਿੰਜੇ ਜਾਂਦੇ ਹਨ, ਸ਼ਾਂਤ ਔਰ ਇਕਾਗਰ ਹੁੰਦੇ ਹਨ, ਵਿਸ਼ੇਸ਼ ਖੇਚਲ ਦੀ ਲੋੜ ਨਹੀਂ ਪੈਂਦੀ। ਤਾਂ ਤੇ ਗੁਰਬਾਣੀ ਦਾ ਪਾਠ, ਗੁਰਬਾਣੀ ਦਾ ਕੀਰਤਨ, ਫਿਰ ਗੁਰਬਾਣੀ ਦੀ ਵਿਚਾਰ, ਵਿਚਾਰ ਦੁਆਰਾ ਇਸਦਾ ਗੁਰਬਾਣੀ ਦਾ ਅੱਛੀ ਤਰ੍ਹਾਂ ਸੂਝਬੂਝ ਪੈਂਦੀ ਹੈ, ਇਸਦਾ ਭਾਵ ਅੱਛੀ ਤਰ੍ਹਾਂ ਸਮਝ ਆਉਂਦਾ ਹੈ। ਇਉਂ ਸਮਝ ਲਓ ਜਿਵੇਂ ਸਮੁੰਦਰਾਂ ਦੇ ਕਿਨਾਰੇ ਕਿਤੇ ਕਿਤੇ ਉਹ ਲੋਕ ਰਹਿੰਦੇ ਹਨ ਜਿਹਨੂੰ ਡਬੋਲੀਏ ਕਿਹਾ ਜਾਂਦਾ, ਉਹ ਚੁੱਭੀਆਂ ਮਾਰ ਕੇ ਦਮ ਸਾਧੇ ਹੁੰਦੇ ਹਨ, ਬੜੇ ਬੜੇ ਦਮ ਸਾਧ ਕੇ ਉਹ ਸਮੁੰਦਰ ਦੇ ਨੀਚੇ ਉਹਦੀ ਤਹਿ ਤੱਕ ਪਹੁੰਚਦੇ ਹਨ। ਬਹੁਤ ਸਾਰੇ ਹੀਰੇ ਗਾਲ ਆਦਿ ਭੋਗੇ ਆਦਿ ਵੀ ਹੁੰਦੇ ਨੇ ਉੱਥੇ, ਸੋ ਉਹਨਾਂ ਨੂੰ ਉਹ ਉੱਥੋਂ ਕੱਢਦੇ ਹਨ। ਬੜੇ ਬੜੇ ਸਿੱਖ ਸ਼ਾਹੂਕਾਰ ਉੱਥੇ ਪਹੁੰਚ ਕੇ ਉਹਨਾਂ ਨਾਲ ਇਹ ਸ਼ਰਤ ਰੱਖਦੇ ਹਨ, ਮੇਰੇ ਨਾਂ ਤੇ ਚੁੱਭੀ ਲਗਾ ਤੈਨੂੰ 10,000 ਰੁਪਇਆ ਦੇਣ, ਜੋ ਮੇਰੀ ਕਿਸਮ ਦੇ ਭੋਗੇ ਨਿਕਲਣ, ਮੇਰੀ ਕਿਸਮ ਦੇ ਹੀਰੇ ਨਿਕਲਣ। ਕਈ ਦਫ਼ਾ ਬੜੇ ਬੇਕੀਮਤੀ ਹੀਰੇ ਆ ਜਾਂਦੇ, ਜਿਵੇਂ ਉਹ ਚੁੱਭੀਆਂ ਲਗਾ ਕੇ ਉੱਥੋਂ ਹੀਰਿਆਂ ਨੂੰ ਕੱਢਦੇ ਹਨ। ਇਸੀ ਤਰ੍ਹਾਂ ਗੁਰਬਾਣੀ ਰੂਪੀ ਸਮੁੰਦਰ ਦੇ ਵਿੱਚ ਜੋ ਇਸਦੀ ਵਿਚਾਰ ਕਰਨੀ ਹੈ, ਮਨ ਇਸ ਦੇ ਵਿੱਚੋਂ ਪ੍ਰੇਮ, ਵੈਰਾਗ, ਜੋਗ, ਗਿਆਨ, ਬਹੁਤ ਸਾਰੇ ਰੂਹਾਨੀ ਰਾਜ, ਰੂਹਾਨੀ ਖੇਤ, ਉਹਨਾਂ ਦੇ ਕੀੜੇ ਮੋਤੀ ਨਿਕਲਦੇ ਹਨ। ਤਾਂ ਤੇ ਗੁਰਬਾਣੀ ਦਾ ਪਾਠ, ਗੁਰਬਾਣੀ ਦਾ ਕੀਰਤਨ ਔਰ ਗੁਰਬਾਣੀ ਦੀ ਵਿਚਾਰ ਇਹ ਦੇ ਵਾਸਤੇ ਸੁਖਦਾਈ ਤੇ ਸਫਲ ਹਨ। ਤੁਰਤ ਸ਼ਾਂਤ ਦਾ ਇੱਕ ਸਾਧਨ ਤਾਂ ਇਹੋ ਜਿਹਾ ਹੁੰਦਾ ਨਾ ਜਿਹਦਾ ਫਲ ਸਮਾਂ ਪਾ ਕੇ ਮਿਲਦਾ ਹੈ, ਵਕਤ ਪਾ ਕੇ ਮਿਲਦਾ ਹੈ, ਲੇਕਿਨ ਇਹ ਸਾਧਨ ਤੁਰਤ ਫਲੀ ਭੂਤ ਹੁੰਦਾ ਹੈ। ਤੁਰਤ ਹੀ ਹਰੀ ਕੀਰਤਨ ਵਿੱਚ ਮਨ ਜੁੜਦਾ ਹੈ, ਉਸੀ ਵਕਤ ਮਨ ਸ਼ਾਂਤ ਔਰ ਸੁਖੀ, ਠੰਡਾ ਤੇ ਮਸਰੂਰ ਹੋ ਜਾਂਦਾ ਹੈ। ਜਿਸਦਾ ਮਨ ਜੁੜਦਾ ਹੈ ਉਸ ਗੱਲ ਨੂੰ ਖੁਦ ਮਹਿਸੂਸ ਕਰਦਾ ਹੈ, ਇਹ ਆਪਣੇ ਅਨੁਭਵ ਕਰਨ ਦੀ ਗੱਲ ਹੈ, ਆਪਣੇ ਆਪ ਜਾਣਨ ਦੀ ਗੱਲ ਹੈ। ਜਿਵੇਂ ਦੁੱਖ ਤੇ ਸੁੱਖ ਨੂੰ ਆਪ ਹੀ ਅਨੁਭਵ ਕੀਤਾ ਜਾਂਦਾ ਹੈ, ਇਹਨੇ ਆਪ ਹੀ ਮਹਿਸੂਸ ਕੀਤਾ ਜਾਂਦਾ ਹੈ, ਉਹ ਦਿਖਾਉਣ ਵਾਲੀ ਗੱਲ ਨਹੀਂ ਵੀ ਆਹ ਸੁੱਖ ਹੈ ਆਹ ਦੁੱਖ ਹੈ, ਉਂਗਲੀ ਨਾਲ ਨਹੀਂ ਦਿਖਾਇਆ ਜਾਂਦਾ ਹੈ, ਆਪਣੇ ਆਪ ਹੀ ਇਸ ਨੂੰ ਅਨੁਭਵ ਕੀਤਾ ਜਾਂਦੇ ਨੇ, ਆਪਣੇ ਆਪ ਹੀ ਮਹਿਸੂਸ ਕੀਤਾ ਜਾਂਦਾ ਹੈ। ਜਿੰਨਾ ਜਿੰਨਾ ਕਿਸੇ ਦਾ ਖਿਆਲ, ਕਿਸੇ ਦੀ ਚਿੱਤ ਬਿਰਤੀ ਗੁਰਬਾਣੀ ਦੇ ਪਾਠ, ਕੀਰਤਨ ਜਾਂ ਵਿਚਾਰ ਵਿੱਚ ਜੁੜਦੀ ਹੈ, ਉਤਨਾ ਉਤਨਾ ਉਹ ਜ਼ਿਆਦਾ ਸ਼ਾਂਤਦਾਇਕ ਔਰ ਸੁਖੀ ਹੁੰਦਾ ਚਲਾ ਜਾਂਦਾ ਹੈ। ਬਹੁਤ ਸਾਰੇ ਰੂਹਾਨੀ ਰਾਜ ਹੌਲੀ ਹੌਲੀ ਉਸਨੂੰ ਪ੍ਰਾਪਤ ਹੁੰਦੇ ਹਨ। ਇਸ ਕਰਕੇ ਹੀ ਸਾਹਿਬ ਗੁਰੂ ਅਮਰਦਾਸ ਜੀ ਸਾਨੂੰ ਬਾਰ ਬਾਰ ਇਹ ਤਾਕੀਦ ਕਰਦੇ ਹਨ, ਗਾਵੋ ਇਹ ਸੱਚੀ ਬਾਣੀ। ਗੁਰੂ ਜੀ ਸਾਨੂੰ ਸਭ ਤੇ ਜ਼ਿਆਦਾ ਸ਼ੁਭ ਚਿੰਤਕ ਬਿਹਤਰੀ ਕਹਿਣ ਵਾਲਾ ਸਿੱਖ ਦਾ ਗੁਰੂ ਹੁੰਦਾ ਹੈ। ਗੁਰੂ ਚਾਹੁੰਦਾ ਹੈ ਸਿੱਖ ਇਹੋ ਜਿਹੇ ਸੁੱਖ ਵਿੱਚ ਲਿਵਲੀਨ ਹੋ ਜਾਵੇ ਜੇ ਜੇ ਸੁੱਖ ਵਿੱਚ ਮੈਂ ਮਸਤ ਹਾਂ। ਉਹ ਕਿਹੋ ਜਿਹੇ ਸੁੱਖ ਵਿੱਚ ਮਸਤ ਹੈ ਜੋ ਸੁੱਖ ਦਾ ਸਮੁੰਦਰ ਕਥਨ ਕੀਤਾ, ਬਲਕਿ ਇਹ ਵੀ ਉੱਥੇ ਕਿਹਾ ਨਹੀਂ ਜਾਂਦਾ। ਹਾਂਜੀ, ਜਿਉਂ ਹਰ ਸ਼ੋਕ ਅਨੰਤ ਨਹੀਂ ਬੀਆ ਸੁੱਖ ਹਰ ਗੁਰੂ ਨਾਨਕ ਹੋ, ਜਿੱਥੇ ਸਾਰੇ ਦੰਦ ਨੀਚੇ ਰਹਿ ਜਾਂਦੇ ਹਨ ਉਸ ਆਨੰਦ ਦੇ ਵਿੱਚ ਆਦ ਵਿਆਦ ਉਪਾਦ ਨਹੀਂ, ਉਸ ਆਨੰਦ ਦੇ ਵਿੱਚ ਆਸਾ ਤ੍ਰਿਸ਼ਨਾ ਚਿੰਤਾ ਨਹੀਂ, ਉਸ ਆਨੰਦ ਦੇ ਵਿੱਚ ਸ਼ਬਦ ਸਪਰਸ਼ ਨੂੰ ਪ੍ਰਸਕੰਧ ਨਹੀਂ, ਉਸ ਆਨੰਦ ਦੇ ਵਿੱਚ ਕਾਮ ਤੋਲੋ ਮਹੰਕਾਰ ਨਹੀਂ, ਉਸ ਆਨੰਦ ਦੇ ਵਿੱਚ ਅਵਿਦਿਆ ਸੰਤਾ ਰਾਗ ਦਹਿਸ਼ਤ ਨਿਵੇਸ਼ ਪੰਜ ਕਲੇਸ਼ ਨਹੀਂ, ਉਹ ਨਿਰੋਲ ਆਨੰਦ ਦਾ ਸਾਗਰ ਹੈ। ਹਾਂ, ਗੁਰੂ ਚਾਹੁੰਦਾ ਹੈ ਆਪਣੇ ਸਿੱਖ ਨੂੰ ਉਹੋ ਜਿਹੇ ਆਨੰਦ ਵਿੱਚ ਲੀਨ ਕਰਨ, ਤਾਂ ਕਿ ਗੁਰੂ ਜੀ ਸਾਨੂੰ ਵਾਰ ਵਾਰ ਹੁਕਮ ਕਰਦੇ ਨੇ ਕਹੇ ਨਾਨਕ ਸਦਾ ਗਾਵੋ ਇਹ ਸੱਚੀ, ਇਸ ਬਾਣੀ ਨੂੰ ਪੜੋ ਗਾਓ ਔਰ ਵਿਚਾਰ ਕਰੋ। ਸੁਸ਼ਾਸਨ ਸਮੇਂ ਦੀ ਪਾਬੰਦੀ ਇਹ ਵੀ ਬੜੀ ਜ਼ਰੂਰੀ ਹੈ। ਇਸ ਕਰਕੇ ਅੱਜ ਕਿਤਨੀਆਂ ਵਿਚਾਰਾਂ ਕਿਤਨੇ ਸਮੇਂ ਆਪਾਂ ਕਰ ਸਕੇ, ਕੱਲ ਨੂੰ ਫਿਰ ਵਿਚਾਰਾਂ ਹੋਰ ਗੁਰਬਾਣੀ ਨੇ ਵਿਚਾਰਾਂ ਜਿੱਥੇ ਰੂਹਾਨੀ ਭੇਦ ਸਾਨੂੰ ਪ੍ਰਾਪਤ ਹੁੰਦੇ ਨੇ ਇਹ ਸ਼ੁਰੂ ਕੀਤਾ ਜਾਏਗਾ। ਹੁਣ ਗੱਜ ਵੱਜ ਕੇ ਗੁਰੂ ਸਤੋਤਰ ਵਿੱਚ ਬੋਲੋ, ਉਸ ਤੋਂ ਬਾਅਦ ਇੱਕ ਮਨ ਹੋ ਕੇ ਅਰਦਾਸ ਵਿੱਚ ਜੁੜੋ। ਅਰਦਾਸ ਵਿੱਚ ਬੜੀਆਂ ਸ਼ਕਤੀਆਂ, ਬੜੀਆਂ ਤਾਕਤਾਂ ਹਨ, ਬੜੀਆਂ ਬਰਕਤਾਂ ਹਨ। ਜੇ ਇੱਕ ਮਨ ਹੋ ਕੇ ਅਰਦਾਸ ਕੀਤੀ ਜਾਵੇ ਗੁਰੂ ਚਰਣਾਂ ਵਿੱਚ, ਸਾਧ ਬੜੇ ਬੜੇ ਕਾਰਜ ਗੁਰੂ ਤੋਂ ਕਰਵਾ ਸਕਦੇ। ਤਾਂ ਤੇ ਇਹ ਇੱਕ ਮਨ ਹੋ ਕੇ ਅਰਦਾਸ ਵਿੱਚ ਜੁੜਨ ਦੀ ਆਦਤ ਪਾਓ, ਸੁਭਾਅ ਪਾਓ, ਤਾਂ ਕਿ ਗੁਰੂ ਤੋਂ ਅਸੀਂ ਜੋ ਕੁਛ ਚਾਹੁੰਦੇ ਹਾਂ ਉਹੀ ਕੁਛ ਪ੍ਰਾਪਤ ਕਰ ਸਕੀਏ। ਹੁਣ ਇੱਕ ਮਨ ਹੋ ਕੇ ਗੁਰੂ ਸਰੋਤਰ ਵਿੱਚ ਸਾਹਮਣੇ ਬੋਲਣਾ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਸਾਹਿਬ ਜੀ। tan hai tan hai